ਵਾਰ 30ਵੀਂ ਦੀ ਪੌੜੀ 3 ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰਦੇ ਹੋਇਆਂ ਗੁਰਮੁਖ ਅਤੇ ਮਨਮੁੱਖ ਦਾ ਜ਼ਿਕਰ ਕਰਦਿਆਂ ਸੱਚ ਅਤੇ ਕੂੜ ਦੀ ਵਿਆਖਿਆ ਕਰ ਰਹੇ ਨੇ। ਗੁਰਮੁਖ ਹੋਏ ਵਿਆਹੀ ਹੈ ਦੋਹੀ ਵਲੀ ਮਿਲ ਮੰਗਲ ਚਾਰਾ, ਦੋਹ ਮਿਲ ਜੰਮੈ ਜਾਣੀਐ ਪਿਤਾ ਜਾਤ ਪਰਿਵਾਰ ਸਧਾਰਾ। ਜੰਮਦਿਆਂ ਰਣ ਝੁੰਚਣ ਵੰਸ਼ ਵਧਾਈ ਰੁਣ ਝੁਣਕਾਰ, ਨਾਨਕ ਦਾਦਕ ਸੋਹਿਲ ਵਿਰਤੀ ਸਰ ਬਹੁ ਦਾਨ ਦਤਾਰਾ। ਬਹੁ ਮਿੱਤੀ ਹੋਏ ਵੇਸੁਆ ਨਾ ਪਿਓ ਨਾਉ ਨਿਨਾਉ ਪੁਕਾਰਾ। ਗੁਰਮੁਖ ਵੰਸ਼ੀ ਪਰਮਹੰਸ ਮਨਮੁਖ ਠੱਗ ਬਾਗ ਵੰਸ਼ ਹਥਿਆਰਾ। ਸੱਚ ਸਚਿਆਰ ਕੂੜੋ ਕੂੜਿਆਰਾ, ਸੱਚ ਸਚਿਆਰ ਕੂੜੋ ਕੂੜਿਆਰਾ। ਗੁਰਮੁਖ ਹੋਏ ਵਿਆਹੀ ਹੈ ਦੋਹੋਂ ਵਲੀ ਮਿਲ ਮੰਗਲ ਚਾਰਾ। ਕਹਿਣ ਲੱਗੇ ਜਦ ਕੰਨਿਆ ਗੁਰਮੁਖ ਹੁੰਦੀ ਹੈ ਭਾਵ ਜਵਾਨ ਅਵਸਥਾ ਵਿਖੇ ਸਿਆਣੀ ਹੁੰਦੀ ਹੈ ਤਾਂ ਉਹ ਬੱਚੀ ਹੈ ਜਿਹੜੀ ਉਹ ਧੀ ਜਿਹੜੀ ਹੈ ਉਹ ਵਿਆਹੀ ਜਾਂਦੀ ਹੈ, ਸ਼ਾਦੀ ਹੋ ਜਾਂਦੀ, ਪਰਾਏ ਘਰ ਜਾਂਦੀ ਵਿਆਹੀ। ਅਤੇ ਦੋਹੀਂ ਪਾਸੀ ਭਾਵ ਸਹੁਰੇ ਅਤੇ ਪੇਕੇ ਜਿਸ ਨੂੰ ਅਸੀਂ ਧੇਤੇ ਅਤੇ ਪਤੇਤੇ ਵੀ ਕਹਿੰਦੇ ਹਾਂ ਮੰਗਲ ਚਾਰ ਹੁੰਦੇ ਹਨ, ਖੁਸ਼ੀਆਂ ਮਨਾਈਆਂ ਜਾਂਦੀਆਂ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਹੋਏ ਵਿਆਹੀ ਹੈ ਦੋਹੀਂ ਵਲੀ ਮਿਲ ਮੰਗਲ ਚਾਰਾ। ਦੋਹੀਂ ਵਲੀ ਦਾ ਮਤਲਬ ਆ ਦੋਵੇਂ ਪਾਸੇ ਪੇਕੇ ਅਤੇ ਸਹੁਰੇ ਦੋਵੇਂ ਘਰ। ਜਦੋਂ ਕੋਈ ਔਰਤ ਅਰਥਾਤ ਕੋਈ ਲੜਕੀ ਜਵਾਨ ਅਵਸਥਾ ਵਿੱਚ ਹੀ ਵਿਆਹੀ ਗਈ ਤੇ ਦੋਹੀਂ ਪਾਸੀ ਭਾਵ ਸਹੁਰੇ ਅਤੇ ਪੇਕੇ ਮੰਗਲਾਚਾਰ ਹੁੰਦੇ ਆ, ਭਾਵ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਆ। ਹੁਣ ਇਹ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਰਹੇ ਕਿ ਸੰਸਾਰ ਜਗਤ ਦੇ ਵਿੱਚ ਆਪਾਂ ਵੀ ਸਾਰੇ ਜੀਵ ਇਸਤਰੀਆਂ ਤੇ ਸਾਡਾ ਸ਼ੌ ਸਾਡਾ ਖਸਮ ਹੈ ਵਾਹਿਗੁਰੂ। ਪਾਵਨ ਬਾਣੀ ਚ ਬਚਨ ਆਇਆ ਪੇਵ ਕੜੈ ਦਿਨ ਚਾਰ ਹੈ ਸਹੁਰੜੇ ਜਾਣਾ, ਅੰਧਾ ਲੋਕ ਨ ਜਾਣੇ ਮੂਰਖ ਇਹ ਆਣਾ। ਆ ਸੰਸਾਰ ਜਗਤ ਪੇਕਾ ਘਰ ਤੇ ਪ੍ਰਲੋਕ ਸਹੁਰਾ ਘਰ। ਕਹਿਣ ਲੱਗੇ ਕੋਈ ਬੱਚੀ ਇਸਤਰੀ ਵਿਆਹੀ ਗਈ, ਦੋਵਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਅਗਲੀ ਪੰਕਤੀ ਚ ਫੁਰਮਾਨ ਕਰਦੇ ਨੇ ਦੋਹ ਮਿਲ ਜੰਮੈ ਜਾਣੀ ਪਿਤਾ ਜਾਤ ਪਰਿਵਾਰ ਸੁਧਾਰਾ। ਦੋਵਾਂ ਦੇ ਮੇਲ ਥੋਂ ਭਾਵ ਇਸਤਰੀ ਤੇ ਭਰਤਾ, ਜਦੋਂ ਦੋਵੇਂ ਪਤੀ ਪਤਨੀ ਹੋ ਗਏ ਵਿਆਹੀ ਗਈ ਪਤੀ ਦੇ ਨਾਲ, ਤੇ ਦੋਵਾਂ ਦੇ ਮੇਲ ਤੋਂ ਜਦੋਂ ਕੋਈ ਪੁੱਤਰ ਜੰਮਦਾ ਤੇ ਉਹ ਪਿਤਾ ਦੀ ਜਾਤ ਦਾ ਆਸਰਾ ਵੇਖ ਕੇ ਸਾਰੇ ਦਾ ਸਾਰਾ ਪਰਿਵਾਰ ਆਨੰਦਿਤ ਹੁੰਦਾ। ਪਿਤਾ ਜਾਤ ਪਰਿਵਾਰ ਸੁਧਾਰਾ, ਪਿਤਾ ਦੀ ਜਾਤ ਭਾਵ ਉਹ ਜਾਣਿਆ ਜਾਂਦਾ ਵੀ ਇਹ ਫਲਾਣੇ ਦਾ ਪੁੱਤ ਹੈ। ਆਮ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਕਿਸੇ ਬੱਚੇ ਦਾ ਨਾਂ ਲਿਖਣਾ ਤੇ ਉਹਦੇ ਨਾਲ ਸਨ ਆਫ ਜਾਂ ਡਾਟਰ ਆਫ ਜਾਂ ਸਪੁੱਤਰ ਜਾਂ ਸਪੁੱਤਰੀ ਵੀ ਕਿਹਦਾ ਪੋਤ ਹੈ ਜਾਂ ਕਿਹਦੀ ਧੀ ਆ ਤੇ ਪਿਤਾ ਦਾ ਨਾਂ ਉੱਥੇ ਲਿਖਿਆ ਜਾਂਦਾ। ਹੁਣ ਕਹਿੰਦੇ ਧੀ ਜਵਾਨ ਹੋਈ ਵਿਆਹ ਦਿੱਤੀ ਸਹੁਰੇ ਘਰ ਚਲ ਗਈ, ਦੋਵਾਂ ਪਰਿਵਾਰਾਂ ਚ ਖੁਸ਼ੀਆਂ ਮਨਾਈਆਂ, ਦੋਵਾਂ ਦੇ ਮੇਲ ਤੋਂ ਜਿਹੜਾ ਕੋਈ ਔਲਾਦ ਪੈਦਾ ਹੋਈ ਉਹਦੇ ਨਾਲ ਫਿਰ ਪਿਤਾ ਦਾ ਨਾਮ ਹੀ ਲਿਖਿਆ ਗਿਆ, ਜਾਣਿਆ ਗਿਆ ਵੀ ਇਹ ਫਲਾਣੇ ਦਾ ਪੁੱਤ ਆ ਫਲਾਣੇ ਦੀ ਧੀ ਹੈ। ਅਗਲੀ ਬਾਤ ਜੰਮਦਿਆਂ ਰਣ ਝੁੰਚਣਾ ਵੰਸ਼ ਵਧਾਈ ਰੁਣ ਝੁਣਕਾਰਾ। ਕਹਿਣ ਲੱਗੇ ਜਦੋਂ ਬੱਚੇ ਨੇ ਜਨਮ ਲਿਆ ਤੇ ਜੰਮਣ ਵੇਲੇ ਵਾਜੇ ਵਜਾ ਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ, ਬੜੀਆਂ ਖੁਸ਼ੀਆਂ ਮਨਾਈਆਂ ਸਾਰਿਆਂ ਨੇ, ਔਰ ਆਖਿਆ ਭਈ ਇਸ ਬੱਚੇ ਦੇ ਆਉਣ ਨਾਲ ਇਹਨਾਂ ਦੀ ਵੰਸ਼ ਅੱਗੇ ਵਧਣੀ ਹੈ। ਸਾਰੇ ਐ ਰੁਣ ਝੁਣਕਾਰ ਪਾਓ ਵਾਜੇ ਵੱਜਦੇ, ਖੁਸ਼ੀਆਂ ਮਨਾਈਆਂ ਜਾਂਦੀਆਂ, ਰੱਬ ਦਾ ਸ਼ੁਕਰ ਸ਼ੁਕਰਾਨਾ ਕੀਤਾ ਜਾਂਦਾ ਹੈ, ਸਾਰੇ ਖੁਸ਼ੀਆਂ ਦੇ ਗੀਤ ਗਾਉਂਦੇ ਨੇ ਵੀ ਇਹਨਾਂ ਦੇ ਘਰ ਬੱਚੇ ਨੇ ਜਨਮ ਲਿਆ। ਨਾਨਕ ਦਾਦਕ ਸੋਹਿਲੇ ਵਿਰਤੀ ਸਰ ਬਹੁ ਦਾਨ ਦਤਾਰਾ। ਨਾਨਕਿਆਂ ਦੇ ਘਰ ਦਾਦਕਿਆਂ ਦੇ ਘਰ ਖੁਸ਼ੀਆਂ ਹੁੰਦੀਆਂ। ਹੁਣ ਉਹ ਜਿਹੜੇ ਜਿਹੜੀ ਬੱਚੀ ਵਿਆਹੀ ਗਈ ਸੀ ਉਹ ਹੁਣ ਉਹਦੇ ਜਿਹੜੇ ਪੇਕੇ ਉਹ ਬੱਚੇ ਦੇ ਨਾਨਕੇ ਬਣ ਗਏ ਨਾ ਉਹ, ਤੇ ਜਿੱਥੇ ਬੱਚਾ ਜੰਮਿਆ ਉਹ ਦਾਦਕੇ। ਕੀ ਨਾਨਕੇ ਤੇ ਕੀ ਦਾਦਕੇ, ਉਹਨਾਂ ਦੇ ਘਰ ਸੋਹਲੇ ਗਾਏ ਜਾਂਦੇ। ਸੋਹਲੇ ਦਾ ਮਤਲਬ ਖੁਸ਼ੀ ਦਾ ਗੀਤ ਗਾਉਣਾ। ਬੱਚੇ ਦੇ ਜਨਮ ਵੇਲੇ ਨਾਨਕਿਆਂ ਦਾਦਕਿਆਂ ਦੇ ਘਰ ਭਾਵ ਖੁਸ਼ੀਆਂ ਹੁੰਦੀਆਂ, ਲੋਕ ਖੁਸ਼ੀਆਂ ਦੇ ਗੀਤ ਗਾਉਂਦੇ। ਵਿਰਤੀ ਸਰਬੋ ਦਾਨ ਦਤਾਰਾ, ਤੇ ਲਾਗੀ ਲੋਕ ਹੈ ਜਿਹੜੇ ਲਾਗੀ, ਉਹ ਸਾਰੇ ਦੇ ਸਾਰੇ ਬੜੀ ਟਹਿਲ ਕਰਦੇ, ਖੁਸ਼ੀਆਂ ਮਨਾਉਂਦੇ ਹੋਏ ਵੀ ਸਾਨੂੰ ਵੀ ਚਾਰ ਟਕੇ ਮਿਲਣਗੇ। ਬੜੇ ਲੋਕ ਹੁਣ ਉਹਨਾਂ ਦੇ ਘਰ ਮੰਗਣ ਵਾਸਤੇ ਵੀ ਆਉਂਦੇ ਆ, ਤੇ ਜੇ ਉਹ ਚੰਗੇ ਦਾਨੀ ਲੋਕ ਨੇ ਜਿਨ੍ਹਾਂ ਦੇ ਘਰ ਪੁੱਤ ਜੰਮਿਆ, ਕਹਿੰਦੇ ਉਹ ਫਿਰ ਦਾਨ ਵੀ ਕਰਦੇ ਆ, ਪੁੰਨ ਵੀ ਕਰਦੇ ਆ, ਦਰਵਾਜ਼ੇ ਤੇ ਆਏ ਕਿਸੇ ਨੂੰ ਖਾਲੀ ਜਾਣ ਨਹੀਂ ਦਿੰਦੇ। ਹੁਣ ਇਹ ਖੁਸ਼ੀਆਂ ਉਹਨਾਂ ਦੇ ਘਰ ਆ ਜਿਹੜੇ ਗ੍ਰਸਤ ਜੀਵਨ ਵਾਲੇ, ਗ੍ਰਸਤੀ ਨੇ ਜਿਹੜੇ। ਤੇ ਹੁਣ ਦੂਸਰਾ ਪੱਖ ਲਿਆ ਭਾਈ ਗੁਰਦਾਸ ਜੀ, ਬਹੁ ਮਿੱਤੀ ਹੋਏ ਵੇ ਸੁਵਾ, ਨਾ ਪਿਓ ਨਾ ਨਿਨਾਉ ਪੁਕਾਰਾ। ਦੂਸਰੇ ਪਾਸੇ ਕਹਿੰਦੇ ਵੀ ਵੇਸਵਾ ਦੇ ਘਰ ਪੁੱਤ ਜੰਮ ਪਿਆ, ਤੇ ਬਹੁ ਮਿੱਤੀ ਹੋਏ ਵੇਸਵਾ, ਮਿੱਤੀ ਦਾ ਅਰਥ ਮਿੱਤਰ, ਵੇਸਵਾ ਦੇ ਤੇ ਕਈ ਮਿੱਤਰ ਆ। ਹੁਣ ਖਿਆਲ ਨਾਲ ਸੁਣਨੀ ਬਾਤ, ਪਹਿਲਾ ਜਿਹੜਾ ਪੱਖ ਸੀ ਉਹ ਪਤੀਵ੍ਰਤ ਔਰਤ ਹੈ ਜਿਹੜੀ ਸਤਕਾਰ ਨਾਲ ਪੇਕਿਆਂ ਦੇ ਘਰੋਂ ਵਿਆਹੀ ਗਈ, ਸਹੁਰੇ ਘਰ ਗਈ, ਆਪਣੇ ਪਤੀ ਨਾਲ ਉਹਨੇ ਗ੍ਰਸਤ ਜੀਵਨ ਮਾਣਿਆ, ਤੇ ਉਹਨਾਂ ਦੇ ਘਰ ਪੁੱਤ ਜੰਮਿਆ, ਪੁੱਤ ਜੰਮਿਆ ਤੇ ਨਾਨਕੇ ਦਾਦਕੇ ਖੁਸ਼ ਹੋਏ, ਕਿਸੇ ਦੀ ਕੁੱਲ ਅੱਗੇ ਵਧੀ ਪਈ, ਇਹ ਫਲਾਣੇ ਦੀ ਕੁੱਲ ਆ ਪਈ, ਉਹਨਾਂ ਦੇ ਘਰ ਪੁੱਤ ਜੰਮਿਆ, ਇਹ ਪੋਤਰਾ ਉਹਦਾ, ਇਹ ਫਲਾਣੇ ਦਾ ਦੋਹਤਾ, ਕਿਸੇ ਦਾ ਦੋਹਤਾ ਹੋਇਆ, ਕਿਸੇ ਦਾ ਪੋਤਾ ਹੋਇਆ। ਜਿਹੜੇ ਦਰਵਾਜ਼ੇ ਤੇ ਮੰਗਣ ਵਾਲੇ ਲੋਕ ਉਹਨਾਂ ਦੇ ਆਉਂਦੇ, ਉਹਨਾਂ ਨੂੰ ਵੀ ਦਾਨ ਪੁੰਨ ਕਰਦੇ, ਖੁਸ਼ੀਆਂ ਮਨਾਉਂਦੇ। ਹੁਣ ਦੂਸਰੇ ਪਾਸੇ ਭਾਈ ਗੁਰਦਾਸ ਜੀ ਕਹਿੰਦੇ ਵੀ ਵੇਸਵਾ ਦੇ ਘਰ ਪੁੱਤ ਜੰਮ ਪਏ, ਬਹੁ ਮਿੱਤੀ ਹੋਏ ਵੇਸਵਾ, ਬਹੁ ਮਿੱਤੀ ਮਤਲਬ ਵੀ ਬੜਿਆਂ ਮਿੱਤਰਾਂ ਵਾਲੀ, ਕਈ ਮਰਦ ਆਉਂਦੇ ਉਹਦੇ ਕੋਲ, ਤੇ ਉਹ ਬਾਹਲੇ ਮਿੱਤਰਾਂ ਵਾਲੀ ਹੈ, ਇਸ ਲਈ ਨਾ ਉਹਦੇ ਵਿਆਹ ਤੇ ਕੋਈ ਆਨੰਦ ਹੋਇਆ, ਨਾ ਉਹਦੇ ਵਿਆਹ ਦੀਆਂ ਕੋਈ ਖੁਸ਼ੀਆਂ ਮਨਾਈਆਂ ਗਈਆਂ ਵੇਸਵਾ ਦੇ, ਤੇ ਸੰਤਾਨ ਉਹਦੇ ਘਰ ਪੈਦਾ ਹੋ ਗਈ, ਜੰਮ ਪਿਆ ਨਿਆਣਾ। ਤੇ ਕਹਿਣ ਲੱਗੇ ਪਿਤਾ ਦੇ ਨਾਂ ਤੋਂ ਸੱਖਣੀ ਆ, ਉਹ ਜਿਹੜੀ ਔਲਾਦ ਆ ਨਾ, ਉਹ ਜਿਹੜੀ ਸੰਤਾਨ ਆ, ਉਹ ਪਿਤਾ ਦੇ ਨਾਂ ਤੋਂ ਸੱਖਣੀ ਆ। ਕੋਈ ਨਹੀਂ ਦੱਸਦਾ ਇਹਦੇ ਪਿਤਾ ਦਾ ਕੀ ਨਾਂ ਹੈ। ਨਨਾਉ ਪੁਕਾਰਾ, ਨਨਾਉ ਦਾ ਮਤਲਬ ਕੋਈ ਨਾਂ ਨਹੀਂ ਉਹਦੇ ਬਾਪ ਦਾ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਵਿੱਚ ਹੋਮੇ ਕਰਮ ਕਮਾਵਦੇ ਜਿਉਂ ਵੇਸਵਾ ਪੁੱਤ ਨਨਾਉ। ਜਿਹੜੇ ਹੋਮੇ ਚ ਕੰਮ ਕਰਦੇ ਨਾ ਲੋਕ, ਉਹਨਾਂ ਦਾ ਕੋਈ ਖਸਮ ਮੁਰਸ਼ਦ ਨਹੀਂ ਹੈਗਾ। ਪਿਤਾ ਜਾਤ ਤਾਂ ਹੋਈ ਹੈ ਗੁਰ ਤੁੱਠਾ ਕਰੇ ਪਸਾਉ, ਗੁਰੂ ਤਰੁੱਠੇ, ਅਸੀਂ ਗੁਰੂ ਦੀ ਸ਼ਰਨ ਵਿੱਚ ਆਈਏ, ਉਹਦੀਆਂ ਜੀਵ ਇਸਤਰੀਆਂ ਬਣੀਏ, ਤਾਂ ਆਨੰਦ ਪ੍ਰਾਪਤ ਹੋਣਾ ਸਾਨੂੰ। ਬੇਸਵਾ ਕੇ ਘਰ ਬੇਟਾ ਜਨਮਿਆ, ਪਿਤਾ ਤਾਂ ਹੀ ਕਿਆ ਨਾਮ ਸਦਈਆ, ਨਹੀਂ ਕੱਖ ਵੀ ਪਤਾ। ਇਸ ਲਈ ਅਗਲੀ ਪੰਕਤੀ ਚ ਤੱਤ ਦੀ ਗੱਲ ਦੱਸਦੇ, ਗੁਰਮੁਖ ਵੰਸ਼ੀ ਪਰਮਹੰਸ, ਮਨਮੁਖ ਠੱਗ ਬਾਗ ਵੰਸ਼ ਹਥਿਆਰਾ। ਕਹਿਣ ਲੱਗੇ ਜਿਹੜੇ ਗੁਰਮੁਖ ਜਾਣਿਆ, ਗੁਰਮੁਖ ਜਨਾਂ ਦੀ ਵੰਸ਼ ਪਰਮਹੰਸ ਦੇ ਬਰਾਬਰ ਹੈ, ਜਿਹੜੇ ਹੰਸ ਦੁੱਧ ਤੇ ਪਾਣੀ ਅੱਡ ਅੱਡ ਕਰ ਦਿੰਦੇ ਆ। ਇਸੇ ਤਰ੍ਹਾਂ ਗੁਰਮੁਖ ਜਨ ਦੁਰਮਤ ਤੇ ਗੁਰਮਤ ਨੂੰ ਵੱਖਰੀ ਵੱਖਰੀ ਕਰ ਦਿੰਦੇ ਆ, ਗੁਰਮਤ ਅਪਣਾ ਲੈਂਦੇ ਆ ਤੇ ਭੈੜੀ ਮਤ ਛੱਡ ਦਿੰਦੇ ਆ। ਇਸ ਲਈ ਗੁਰਮੁਖ ਜਿਹੜੇ ਉਹ ਹੰਸਾਂ ਦੇ ਬਰਾਬਰ ਆ, ਪਰਮਹੰਸ ਆ। ਤੇ ਪੁੱਛਿਆ ਭਾਈ ਗੁਰਦਾਸ ਜੀ ਮਨਮੁਖ, ਕਹਿੰਦੇ ਮਨਮੁਖ ਠੱਗ ਬਾਗ ਵੰਸ਼ ਹਥਿਆਰਾ, ਮਨਮੁਖਾਂ ਦੀ ਵੰਸ਼ ਠੱਗਾਂ ਵਰਗੀ ਹੈ, ਉਹ ਹਥਿਆਰੇ ਲੋਕ ਆ, ਉਹ ਬਗਲੇ ਵਰਗੇ ਆ। ਹਥਿਆਰੇ ਕਿੱਦਾਂ ਹੋਏ, ਬਗਲਾ ਛੱਪੜ ਦੇ ਕਿਨਾਰੇ ਬੈਠਾ, ਤਲਾਬ ਦੇ ਕਿਨਾਰੇ ਬੈਠਾ ਮੱਛੀਆਂ ਹੀ ਖਾਂਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਠੱਗ ਆ, ਹਥਿਆਰੇ ਆ, ਉਹ ਬਗਲੇ ਦੀ ਤਰ੍ਹਾਂ ਆ, ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਮਨਮੁਖ ਲੋਕ ਵੇਸਵਾ ਦੇ ਪੁੱਤ ਦੀ ਤਰ੍ਹਾਂ, ਜਿਹਦੇ ਬਾਪ ਦਾ ਪਿਤਾ ਦਾ ਕੱਖ ਨਹੀਂ ਪਤਾ ਵੀ ਕਿਹਦਾ ਮੁੰਡਾ ਵਾ। ਮਨਮੁਖਾਂ ਦਾ ਕੋਈ ਗੁਰੂ ਪੀਰ ਮੁਰਸ਼ਦ ਖਸਮ ਸਾਈਂ ਕੋਈ ਵੀ ਨਹੀਂ ਉਹਨਾਂ ਦਾ, ਇਸ ਲਈ ਉਹ ਸੰਸਾਰ ਜਗਤ ਵਿੱਚ ਥਾਂ ਪਰ ਥਾਂ ਠੋਕਰਾਂ ਹੀ ਖਾਂਦੇ ਫਿਰਦੇ। ਸੱਚ ਕੂੜਿਆਰ ਕੂੜੋ ਕੂੜਿਆਰਾ, ਕਹਿਣ ਲੱਗੇ ਜਿਹੜਾ ਸੱਚ ਹੈ, ਸੱਚ ਸਚਿਆਰ ਕੂੜੋ ਕੂੜਿਆਰਾ, ਕਹਿੰਦੇ ਸੱਚ ਤੋਂ ਸਚਿਆਰ ਅਤੇ ਕੂੜ ਤੋਂ ਕੂੜਿਆਰ ਹੀ ਜਾਪਦਾ ਹੈ। ਭਾਵ ਜਿਹਦੇ ਪੱਲੇ ਸੱਚ ਆ ਉਹ ਸਚਿਆਰੇ ਨੇ, ਜਿਸ ਦੇ ਪੱਲੇ ਕੂੜ ਆ ਉਹ ਕੂੜਿਆਰੇ ਆ। ਇਸ ਲਈ ਤੱਤ ਦੀ ਗੱਲ ਏ, ਜਿਹੜੇ ਗੁਰੂ ਘਰ ਦੇ ਪ੍ਰੇਮੀ ਹੋ ਗਏ, ਸਤਿਗੁਰ ਦੇ ਚਰਨਾਂ ਨਾਲ ਜੁੜ ਗਏ, ਉਹ ਗੁਰਮੁਖ ਪਰਮਹੰਸ ਵਾ। ਜਿਹੜੇ ਕੂੜ ਦੇ ਮਗਰ ਲੱਗ ਤੁਰੇ ਉਹ ਮਨਮੁਖਿਆ ਬਗਲੇ ਦੀ ਤਰ੍ਹਾਂ ਹੈ ਉਹਨਾਂ ਦਾ ਜੀਵਨ। ਉਹ ਸੰਸਾਰ ਜਗਤ ਵਿੱਚ ਡੱਡੀਆਂ ਮੱਛੀਆਂ ਖਾਣ ਵਾਲੇ ਮਨਮੁਖ, ਇਸ ਲਈ ਗੁਰਮੁਖ ਜਨ ਮਾਨ ਸਰੋਵਰ ਦੇ ਕੰਢੇ ਬਹਿ ਕੇ ਹੰਸਾਂ ਦੀ ਤਰ੍ਹਾਂ ਸੁੱਚੇ ਮੋਤੀ ਚੁਗਦੇ ਆ। ਤੇ ਮਾਨ ਸਰੋਵਰ ਆ ਗੁਰੂ ਕੀ ਸਾਧ ਸੰਗਤ, ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਣ ਜੁੜੇ, ਜਿਨ੍ਹਾਂ ਨੇ ਗੁਰੂ ਦਾ ਪੱਲਾ ਆਣ ਕੇ ਪਕੜ ਲਿਆ, ਉਹ ਗੁਰਮੁਖ ਜਨ ਸੋਹਣੀ ਅੰਸ਼ ਵੰਸ਼ ਤੇ ਵੰਸ਼ ਵਾਲੇ ਹੋ ਗਏ। ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ ਗਏ। ਮਨਮੁਖ ਲੋਕ ਵਿੱਚ ਵੀ ਠੋਕਰਾਂ ਤੇ ਪਰਲੋਕ ਵਿੱਚ ਵੀ ਠੋਕਰਾਂ ਹੀ ਖਾਂਦੇ ਨੇ। ਵਾਰ ਤੀਵੀਂ ਦੀ ਪੌੜੀ ਚੌਥੀ ਵਿੱਚ ਗੁਰਮੁਖ ਤੇ ਮਨਮੁਖ ਦਾ ਹੋਰ ਨਖੇੜਾ ਕਰਕੇ ਦੱਸਦੇ ਹਨ। ਪਾਵਨ ਬਚਨ ਫੁਰਮਾਨ ਕੀਤੇ, ਮਾਨ ਸਰੋਵਰ ਸਾਧ ਸੰਗ ਮਾਣਕ ਮੋਤੀ ਰਤਨ ਅਮੋਲਾ, ਗੁਰਮੁਖ ਵੰਸ਼ੀ ਪਰਮਹੰਸ ਸ਼ਬਦ ਸੁਰਤ ਗੁਰਮਤ ਅਡੋਲਾ, ਖੀਰੋਂ ਨੀਰ ਨਿਕਾਲ ਦੇ ਗੁਰਮੁਖ ਗਿਆਨ ਧਿਆਨ ਨਰੋਲਾ, ਗੁਰਮੁਖ ਸੱਚ ਸਲਾਹੀਏ ਤੋਲ ਨਾ ਤੋਲਣ ਹਾਰ ਅਤੋਲਾ। ਮਨਮੁਖ ਬਗਲ ਸਮਾਧ ਹੈ ਘੁੱਟ ਘੁੱਟ ਜੀਆਂ ਖਾਏ ਅਬੋਲਾ, ਹੋਏ ਲਖਾਓ ਟਕਾਏ ਜਾਏ ਛੱਪੜ ਉਹ ਪੜੈ ਮੂੰਹ ਚੋਲਾ, ਸੱਚ ਸਾਉ ਕੂੜ ਗਹਿਲਾ ਗੋਲਾ, ਸੱਚ ਸਾਉ ਕੂੜ ਗਹਿਲਾ ਗੋਲਾ। ਗੁਰਮੁਖ ਜਨਾਂ ਨੂੰ ਹੰਸਾਂ ਦੇ ਨਾਲ ਤਸ਼ਬੀਹ ਦਿੰਦੇ ਨੇ ਤੇ ਮਨਮੁਖ ਨੂੰ ਬਗਲੇ ਦੇ ਨਾਲ। ਜਿਹੜੇ ਗੁਰਮੁਖ ਜਾਣਿਆ ਉਹ ਹੰਸ ਬਣ ਕੇ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਕੰਢੇ ਤੇ ਰਹਿ ਕੇ ਮਾਣਕ ਮੋਤੀ ਚੁਗਦੇ ਨੇ, ਤੇ ਮਨਮੁਖ ਬਗਲੇ ਦੀ ਤਰ੍ਹਾਂ ਛੱਪੜਾਂ ਦੇ ਕੰਢਿਆਂ ਦੇ ਉੱਤੇ ਜੋ ਡੱਡੀਆਂ ਮੱਛੀਆਂ ਖਾਂਦਾ, ਉਵੇਂ ਉਹ ਵਿਸ਼ਿਆਂ ਵਕਾਰਾਂ ਨੂੰ ਚੱਖਦੇ ਫਿਰਦੇ ਨੇ। ਦੋਨਾਂ ਦਾ ਜੀਵਨ ਫੁਰਮਾਨ ਕਰਦੇ ਹਨ, ਮਾਨ ਸਰੋਵਰ ਸਾਧ ਸੰਗ ਮਾਣਕ ਮੋਤੀ ਰਤਨ ਅਮੋਲਾ। ਸਾਧ ਸੰਗਤ ਮਾਨ ਸਰੋਵਰ ਤੀਰਥ ਹੈ, ਮਾਣਕ ਮੋਤੀ ਅਤੇ ਬੜੇ ਕੀਮਤੀ ਰਤਨ ਉੱਥੇ ਅਮੋਲਕ ਪਏ ਹੋਏ ਨੇ, ਜਿਹੜਾ ਹੰਸਾਂ ਦਾ ਖਾਣਾ ਹੈ। ਗੁਰੂ ਦੇ ਆਸ਼ੇ ਤੇ ਚੱਲਣਾ, ਗੁਰੂ ਦੀ ਬਾਣੀ ਨੂੰ ਸੁਣਨਾ ਮੰਨਣਾ, ਸਤਵਾਦੀ ਹੋਣਾ, ਸਤ ਸੰਤੋਖ ਦਇਆ ਧਰਮ ਧੀਰਜ ਇਹ ਧਾਰਨ ਕਰਨੇ, ਇਹ ਮਾਨ ਸਰੋਵਰ ਦੇ ਕੰਢੇ ਤੇ ਮਾਣਕ ਮੋਤੀ ਚੁਣਨ ਦੇ ਬਰਾਬਰ ਹੈ, ਜੋ ਗੁਰਮੁਖ ਗੁਰਸਿੱਖ ਗੁਰੂ ਦੀ ਸੰਗਤ ਵਿੱਚ ਆਣ ਕੇ ਚੁਗਦੇ ਹਨ। ਗੁਰਮੁਖ ਵੰਸ਼ੀ ਪਰਮਹੰਸ ਸ਼ਬਦ ਸੁਰਤ ਗੁਰਮਤ ਅਡੋਲਾ। ਜਿਹੜੇ ਗੁਰਮੁਖ ਜਾਣੇ ਉਹਨਾਂ ਦੀ ਜਿਹੜੀ ਵੰਸ਼ ਹੈ, ਉਹਨਾਂ ਦੀ ਜਿਹੜੀ ਸੰਪਰਦਾ ਵਾ, ਉੱਥੇ ਪਰਮਹੰਸ ਹੋ ਕੇ ਨਿਵਾਸ ਰੱਖਦੇ, ਸ਼ਬਦ ਦੀ ਸੁਰਤ ਵਿਖੇ ਗੁਰਮਤ ਲੈ ਕੇ ਅਡੋਲ ਰਹਿੰਦੇ ਹਨ। ਸ਼ਬਦ ਵਿੱਚ ਸੁਰਤ ਜੋੜਨੀ ਤੇ ਗੁਰੂ ਦੀ ਮਤ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ ਐ ਅਡੋਲ ਹੋ ਕੇ ਰਹਿਣਾ, ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਕਿਉਂਕਿ ਹੰਸਾਂ ਦੀ ਤਰ੍ਹਾਂ ਨੇ ਭਟਕਦੇ ਹੀ ਨਹੀਂ ਕਿਤੇ, ਇੱਕੋ ਹੀ ਟਿਕਾਣਾ ਉਹਨਾਂ ਦਾ। ਜਿਹੜੇ ਗੁਰਮੁਖ ਹੈ ਨਾ ਸਾਧ ਸੰਗਤ, ਉਹਨਾਂ ਦਾ ਟਿਕਾਣਾ ਹੀ ਇੱਕ ਹੈ, ਹੰਸਾਂ ਦਾ ਟਿਕਾਣਾ ਇੱਕੋ ਮਾਨ ਸਰੋਵਰ ਦਾ ਕੰਢਾ, ਮਾਨ ਸਰੋਵਰ ਝੀਲ ਤੇ ਉਹਨਾਂ ਨੇ ਰਹਿਣਾ, ਉੱਥੇ ਹੀ ਸੁੱਚੇ ਮੋਤੀ ਚੁਗਣੇ ਉਹਨਾਂ ਨੇ। ਕਿਉਂਕਿ ਖਾਣਾ ਹੀ ਉਹਨਾਂ ਦਾ ਉੱਥੇ ਹੈ, ਪੇਟ ਹੀ ਉਹਨਾਂ ਦਾ ਉੱਥੇ ਭਰਨਾ, ਖੁਰਾਕ ਹੀ ਉਹਨਾਂ ਦੀ ਉੱਥੇ ਹੈ। ਇਸ ਲਈ ਉਹ ਹੋਰ ਕਿਤੇ ਉੱਡ ਉੱਡ ਕੇ ਇੱਧਰ ਉੱਧਰ ਜਾਂਦੇ ਹੀ ਨਹੀਂ। ਬਗਲਾ ਜਿਹੜਾ ਕਦੇ ਕਿਸੇ ਛੱਪੜ ਦੇ ਕੰਢੇ, ਕਦੇ ਕਿਸੇ ਟੋਭੇ ਦੇ ਕੰਢੇ, ਕਦੇ ਕਿਸੇ ਤਲਾਬ ਦੇ ਕੰਢੇ, ਇਸੇ ਕਰਕੇ ਮਨਮੁਖ ਦੀ ਹਾਲਤ ਉਹਦੇ ਵਰਗੀ। ਜਿਹੜੇ ਹੰਸ ਨੇ ਹੋਰ ਕੀ ਕਰਦੇ ਨੇ, ਖੀਰੋਂ ਨੀਰ ਨਿਕਾਲ ਦੇ ਗੁਰਮੁਖ ਗਿਆਨ ਧਿਆਨ ਨਰੋਲਾ। ਜਿਹੜੇ ਗੁਰਮੁਖ ਜਾਣੇ ਹੰਸਾਂ ਦੀ ਤਰ੍ਹਾਂ, ਹੰਸ ਦੇ ਅੱਗੇ ਪਾਣੀ ਤੇ ਦੁੱਧ ਰਲਾ ਕੇ ਰੱਖ ਦਿਓ, ਦੁੱਧ ਦੁੱਧ ਪੀ ਜਾਂਦਾ, ਪਾਣੀ ਰਹਿਣ ਦਿੰਦਾ, ਕਹਿੰਦੇ ਦੁੱਧ ਤੋਂ ਪਾਣੀ ਵੱਖਰਾ ਕੱਢ ਦਿੰਦੇ। ਇਸੇ ਤਰ੍ਹਾਂ ਗੁਰਮੁਖ ਜਨ ਐਸੇ ਹੰਸ ਨੇ ਜਿਹੜੇ ਤੱਤ ਤੇ ਮਿਥਿਆ ਦੋਵਾਂ ਨੂੰ ਵੱਖਰੇ ਵੱਖਰੇ ਕਰ ਦਿੰਦੇ। ਤੱਤ ਮਤਲਬ ਸੱਚ ਆ ਜਿਹੜਾ, ਉਹਨੂੰ ਅਪਣਾ ਲੈਂਦੇ ਆ, ਤੇ ਜਿਹੜਾ ਮਿਥਿਆ ਆ ਭਾਵ ਕੂੜ ਆ ਉਹਨੂੰ ਛੱਡ ਦਿੰਦੇ। ਗੁਰਮਤ ਤੇ ਮਨਮਤ, ਗੁਰਮਤ ਗ੍ਰਹਿਣ ਕਰ ਲੈਂਦੇ ਆ, ਮਨਮਤ ਛੱਡ ਦਿੰਦੇ। ਪਰਮੇਸ਼ਰ ਦੇ ਨਾਮ ਸਿਮਰਨ ਨੂੰ ਗ੍ਰਹਿਣ ਕਰ ਲੈਂਦੇ ਨੇ, ਵਿਕਾਰ ਛੱਡ ਦਿੰਦੇ। ਨਿਰੰਕਾਰ ਤੇ ਸੰਸਾਰ ਨਿਰੰਕਾਰ ਨਾਲ ਸਾਂਝ ਪਾ ਲੈਂਦੇ ਨੇ, ਸੰਸਾਰ ਤੋਂ ਆਪਣੀ ਸੁਰਤ ਨੂੰ ਉੱਚੀ ਚੁੱਕ ਲੈਂਦੇ। ਇਹ ਹੈ ਗੁਰਮੁਖਾਂ ਦਾ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰਨਾ, ਭਾਵ ਸੱਚ ਅਤੇ ਝੂਠ ਦਾ ਨਿਤਾਰਾ, ਗੁਰਮਤ ਅਤੇ ਮਨਮਤ ਦਾ ਨਿਤਾਰਾ ਕਰਨਾ, ਵੱਖਰਾ ਵੱਖਰਾ ਕਰ ਦੇਣਾ। ਇਸ ਲਈ ਜਿਹੜੀ ਉਹਨਾਂ ਦੇ ਕੰਮ ਦੀ ਚੀਜ਼ ਹੈ, ਉਹਨਾਂ ਦੇ ਜੀਵਨ ਚ ਅਪਣਾਉਣ ਵਾਲੀ ਸੱਚ ਦਾ ਰਸਤਾ, ਸੱਚ ਦਾ ਮਾਰਗ ਹੈ, ਉਹ ਅਪਣਾ ਲੈਂਦੇ ਆ, ਝੂਠ ਛੱਡ ਦਿੰਦੇ। ਗੁਰਮੁਖ ਗਿਆਨ ਧਿਆਨ ਨਿਰੋਲਾ, ਗੁਰਮੁਖ ਜਨਾਂ ਦਾ ਗਿਆਨ ਧਿਆਨ ਸਾਰੇ ਜਗਤ ਤੋਂ ਨਿਰਾਲਾ ਹੈ। ਨਿਰਾਲਾ ਦਾ ਮਤਲਬ ਉਹ ਸੰਸਾਰ ਤੋਂ ਪਰਾਇਣ ਹੋ ਕੇ ਰਹਿੰਦੇ ਆ, ਸੰਸਾਰ ਤੋਂ ਨਿਰਲੇਪ ਹੋ ਕੇ ਰਹਿੰਦੇ ਆ। ਉਹਨਾਂ ਦੇ ਕੋਲ ਐਸਾ ਗਿਆਨ ਹੈ, ਐਸਾ ਧਿਆਨ ਉਹਨਾਂ ਦੀ ਸੁਰਤ ਬਿਰਤੀ ਹੈ, ਸੰਸਾਰ ਜਗਤ ਵਿੱਚ ਰਹਿੰਦਿਆਂ ਵੀ ਉਹ ਮੋਹ ਮਾਇਆ ਤੋਂ ਉੱਚੇ ਉੱਠ ਕੇ ਰਹਿੰਦੇ ਨੇ। ਗੁਰਮੁਖ ਸੱਚ ਸਲਾਹੀਏ, ਤੋਲ ਨ ਤੋਲਣ ਹਾਰ ਅਤੋਲਾ। ਜਿਹੜੇ ਗੁਰਮੁਖ ਜਾਣੇ ਆ, ਉਹ ਕੇਵਲ ਪਰਮਾਤਮਾ ਦੀ ਸਿਫਤ ਸਲਾਹੀ ਕਰਦੇ ਆ। ਗੁਰਮੁਖ ਸੱਚ ਸਲਾਹੀਏ, ਗੁਰੂ ਦੀ ਮੱਤ ਤੇ ਚੱਲਣ ਵਾਲੇ ਸੱਚ ਸਲਾਹੀਏ, ਸੱਚ ਨੂੰ ਹੀ ਸਲਾਹੁੰਦੇ ਆ, ਸੱਚ ਦੀ ਹੀ ਸ਼ਲਾਘਾ ਕਰਦੇ ਆ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਭਾਵ ਉਹ ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਹੀ ਜੁੜੇ, ਪ੍ਰਭੂ ਦੇ ਸੱਚੇ ਨਾਮ ਦੀ ਸ਼ਲਾਘਾ ਵਿੱਚ ਹੀ ਜੁੜੇ ਰਹਿੰਦੇ। ਤੋਲ ਨਾ ਤੋਲਣ ਹਾਰ ਅਤੋਲਾ, ਭਾਵ ਤੋਲਣ ਹਾਰੇ ਹੋ ਕੇ ਅਤੋਲ ਵਾਹਿਗੁਰੂ ਦੇ ਵਿਚਾਰ ਕਰਨ ਵਿਖੇ ਤਤ ਪਰ ਰਹਿੰਦੇ। ਪਰਮੇਸ਼ਰ ਦਾ ਨਾਮ ਹੀ ਤੋਲਣਾ, ਪਰਮੇਸ਼ਰ ਦਾ ਨਾਮ ਹੀ ਜਪਣਾ, ਪਰਮੇਸ਼ਰ ਦੇ ਨਾਮ ਦੀ ਵਡਿਆਈ, ਉਹਦੀ ਸਿਫਤ ਸਲਾਹ ਕਰਨੀ ਹੀ ਗੁਰਮੁਖ ਜਨਾਂ ਦਾ ਜੀਵਨ ਹੈ। ਮਨਮੁਖ ਬਗਲ ਸਮਾਦ ਹੈ, ਘੁੱਟ ਘੁੱਟ ਜੀਆਂ ਖਾਏ ਅਬੋਲਾ। ਹੁਣ ਮਨਮੁਖ ਦੀ ਹਾਲਤ ਦੱਸ ਦੇ, ਮਨਮੁਖ ਬੰਦੇ ਦਾ ਜੀਵਨ ਕੀ ਹੈ? ਕਹਿਣ ਲੱਗੇ ਮਨਮੁਖ ਬਗਲੇ ਦੀ ਸਮਾਧੀ ਵਰਗਾ। ਜਿਵੇਂ ਬਗਲਾ ਹੁਣ ਕਿਸੇ ਤਲਾਬ ਦੇ ਕੰਢੇ ਤੇ ਬੈਠਾ, ਅੱਧੀਆਂ ਕੱਖਾਂ ਮੀਟੀਆਂ, ਅੱਧੀਆਂ ਖੁੱਲੀਆਂ, ਪਰ ਹੁਣ ਉਹ ਵੇਖਦਾ ਇਹ ਹੈ ਵੀ ਕਦੋਂ ਮੱਛੀ ਉੱਪਰ ਨੂੰ ਆਉਂਦੀ ਹੈ ਤੇ ਚੁੰਝ ਮਾਰਾਂ। ਮਨਮੁਖ ਬਗਲ ਸਮਾਧ ਹੈ, ਮਨਮੁਖ ਦੀ ਸਮਾਧੀ ਬਗਲੇ ਦੀ ਤਰ੍ਹਾਂ। ਘੁੱਟ ਘੁੱਟ ਜੀਆਂ ਖਾਏ ਅਬੋਲਾ, ਭਾਵ ਘੁੱਟ ਘੁੱਟ ਕੇ ਜੀਵਾਂ ਨੂੰ ਖਾਂਦੇ ਆ, ਐ ਜਬਾੜਿਆਂ ਚ ਲੈ ਕੇ, ਦੰਦਾਂ ਚ ਲੈ ਕੇ ਉਹਨਾਂ ਨੂੰ ਘੁੱਟ ਘੁੱਟ ਕੇ ਮਾਰ ਕੇ ਖਾ ਜਾਂਦੇ ਡੱਡੀਆਂ ਮੱਛੀਆਂ। ਇਹ ਉਹ ਬਗਲਿਆਂ ਦਾ ਜੀਵਨ ਹੈ। ਭਾਵ ਜਿਹੜਾ ਬਗਲਾ ਆ ਉਹਨੇ ਉਹ ਹੀ ਖਾਣਾ ਆ, ਉਹਦਾ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਪਾਲਣ ਜਾਵੇ, ਖਸਮ ਦੀ ਬਾਣੀ ਚ ਬਚਨ ਆਇਆ ਗੁਰੂ ਗ੍ਰੰਥ ਸਾਹਿਬ ਚ। ਇਸ ਲਈ ਮਨਮੁਖ ਬੰਦਾ ਜਿਹੜਾ ਮਨ ਦੀ ਮੱਤ ਉੱਤੇ ਚੱਲਣ ਵਾਲਾ, ਉਹਦਾ ਹਾਲ ਇਹ ਆ। ਅਗਲੀ ਪੰਕਤੀ ਚ ਹੋਰ ਸਪਸ਼ਟ ਕਰਦੇ ਨੇ, ਹੋਏ ਲਖਾਓ ਟਕਾਏ ਜਾਏ, ਛੱਪੜ ਉਹ ਪੜੈ ਮੂੰਹ ਚੋਲਾ। ਜਿਸ ਛੱਪੜ ਵਿਖੇ ਟਕਾਓ ਦਾ ਲਖਾਓ ਹੋਵੇ, ਉੱਥੇ ਬਗਲੇ ਦੇ ਮੂੰਹ ਚੋਲਣ ਨਾਲ ਧਾਂਕ ਪੈ ਜਾਂਦੀ ਹੈ, ਭਾਵ ਮੱਛੀਆਂ ਦੇ ਉੱਤੇ ਬਿਪਤਾ ਆ ਜਾਂਦੀ। ਜਿਹੜੇ ਕਿਨਾਰੇ ਤੇ ਜਾ ਕੇ ਛੱਪੜ ਤੇ ਟੋਬੇ ਤੇ ਬਗਲਾ ਬਹਿ ਗਿਆ, ਸਮਝ ਲਓ ਵੀ ਜਿਹੜਾ ਬਗਲਾ ਨਾ ਉਹਨੇ ਉੱਥੇ ਧਰਥਲੀ ਮਚਾਤੀ, ਜਾ ਕੇ ਬਿਪਤਾ ਪੈ ਗਈ ਮੱਛੀਆਂ ਡੱਡੀਆਂ ਨੂੰ, ਵੀ ਆ ਗਈ ਮੌਤ ਸਾਡੀ। ਜਿਹੜਾ ਮਨਮੁੱਖ ਬੰਦਾ ਕਿਵੇਂ ਕਰਿਓ, ਮਨ ਦੀ ਮੱਤ ਉੱਤੇ ਚੱਲਣ ਵਾਲਾ ਬੰਦਾ, ਕਿਸੇ ਦੀ ਨਿੰਦਿਆ ਕਰਨੀ, ਈਰਖਾ ਕਰਨੀ, ਦਵੈਸ਼ ਰੱਖਣੀ, ਵੈਰ ਸੇੜਨਾ, ਮਨਮੁੱਖ ਬੰਦੇ ਦੀ ਹਾਲਤ ਹੀ ਹੈ। ਉਹ ਜਿੱਥੇ ਵੀ ਸੰਸਾਰ ਜਗਤ ਵਿੱਚ ਜਾਏਗਾ, ਆਪ ਵੀ ਦੁਖੀ, ਦੂਜਿਆਂ ਨੂੰ ਉਹਨੇ ਜ਼ਿੰਦਗੀ 'ਚ ਦੁੱਖ ਹੀ ਦੇਣਾ। ਜਿਹੜੇ ਗੁਰਮੁਖ ਆ ਉਹਨਾਂ ਦਾ ਹੀਰਾ ਮੋਤੀ ਚੁਗਣਾ, ਉਹਨਾਂ ਨੇ ਜਿੱਥੇ ਬਹਿਣਾ ਹੈ ਸ਼ਾਂਤ ਆਨੰਦਤ ਖੁਸ਼ੀਆਂ ਖੇੜਿਆਂ 'ਚ ਰਹਿਣਾ ਉਹਨਾਂ। ਪਰ ਮਨਮੁੱਖ ਹੈ ਜਿਹੜਾ, ਕਹਿੰਦੇ ਉਹ ਜਿੱਥੇ ਵੀ ਜਾਏਗਾ ਦੂਜਿਆਂ ਨੂੰ ਦੁੱਖ ਹੀ ਦਊਗਾ, ਆਪਣੀ ਜ਼ਿੰਦਗੀ ਵਿੱਚ ਵੀ ਉਹਦੇ ਕੋਈ ਸ਼ਾਂਤੀ ਤੇ ਟਿਕਾ ਨਹੀਂ, ਤੇ ਨਾ ਉਹਨੇ ਆਪਣੀ ਜ਼ਿੰਦਗੀ ਚੋਂ ਕਿਸੇ ਨੂੰ ਸ਼ਾਂਤੀ ਟਿਕਾ ਦੇਣਾ ਹੈ। ਜੀਵਨ ਕੀ ਹੈ? ਸੱਚ ਸਾਉ ਕੂੜ ਗਹਿਲਾ ਗੋਲਾ। ਬੜਾ ਪਿਆਰਾ ਬਚਨ ਵਰਤਿਆ ਭਾਈ ਗੁਰਦਾਸ ਜੀ ਨੇ, ਕਹਿੰਦੇ ਸੱਚ ਸਾਉ, ਜਿਹੜਾ ਸੱਚ ਹੈ ਨਾ ਉਹ ਸਾਉ ਆ, ਸਿਆਣਾ ਹੈ, ਸੋਹਣਾ ਹੈ, ਚੰਗਾ ਆ, ਭਲਾ ਮਾਨਸ ਆ, ਸ਼ਰੀਫ ਆ, ਨਿਮਰਤਾ ਵਾਲਾ ਵਾ, ਗਰੀਬੀ ਦੇ ਸੁਭਾਅ ਵਾਲਾ, ਜੁੜਿਆ ਹੋਇਆ ਪਰਮੇਸ਼ਰ ਨਾਲ। ਤੇ ਜਿਹੜਾ ਕੂੜ ਆ, ਝੂਠ ਆ, ਕੂੜ ਗਹਿਲਾ ਗੋਲਾ, ਕਹਿੰਦੇ ਕੂੜ ਗਾਫਲ ਗੁਲਾਮ ਆ, ਉਸਨੂੰ ਸਜ਼ਾ ਹੀ ਮਿਲਦੀ ਹੈ। ਘਰ ਦੇ ਵਿੱਚ ਕਈ ਵਾਰੀ ਦੋ ਬੱਚੇ ਹੋਣ ਨਾ, ਤੇ ਇੱਕ ਬੱਚਾ ਥੋੜਾ ਸ਼ਰੀਫ ਹੋਵੇ, ਭਲਾ ਮਾਨਸ ਹੋਵੇ, ਚੰਗਾ ਆਖੇ ਲੱਗਦਾ ਹੋਵੇ, ਤੇ ਸਹਿਜ ਸੁਭਾਅ ਕਈ ਵਾਰੀ ਵੇਖਣ ਵਾਲਾ ਕਹਿ ਦਿੰਦਾ ਆਹ ਜਿਹੜਾ ਤੁਹਾਡਾ ਲੜਕਾ ਇਹ ਸਾਹੂ ਆ। ਉਹ ਬਚਨ ਭਾਈ ਗੁਰਦਾਸ ਜੀ ਕਹਿੰਦੇ ਸੱਚ ਸਾਊ ਕੂੜ ਗਹਿਲਾ ਗੋਲਾ, ਤੇ ਆਹ ਜਿਹੜਾ ਤੁਹਾਡਾ ਲੜਕਾ ਜਿਹੜਾ ਤੁਹਾਡਾ ਬੱਚਾ ਇਹ ਬੜਾ ਸਾਊ ਆ। ਸਾਊ ਦਾ ਉੱਥੇ ਮਤਲਬ ਹੁੰਦਾ ਸਿਆਣਾ, ਅਕਲਮੰਦ, ਆਗਿਆਕਾਰ ਆ, ਇਹ ਆਖੇ ਲੱਗਦਾ ਮਾਂ ਪਿਓ ਦੇ। ਇਸੇ ਤਰ੍ਹਾਂ ਜਿਹੜਾ ਸੱਚ ਆ ਤੇ ਜਿਹੜੇ ਗੁਰਮੁਖ ਜਨ ਸੱਚ ਦੇ ਰਸਤੇ ਦੇ ਉੱਤੇ ਚੱਲਦੇ ਆ, ਸੱਚ ਦੇ ਮਾਰਗ ਤੇ ਚੱਲਦੇ, ਉਹ ਸਾਊ ਨੇ, ਭਾਵ ਸਿਆਣੇ ਨੇ, ਅਕਲਮੰਦ ਹਨ। ਤੇ ਜਿਹੜਾ ਕੂੜ ਆ ਉਹ ਗਾਫਲ, ਗਫਲਤ ਦੇ ਵਿੱਚ ਪਿਆ ਹੋਇਆ, ਗੁਲਾਮ, ਗੁਰੂ ਦੇ ਮਾਰਗ ਤੋਂ ਖੁੰਝਿਆ ਹੋਇਆ ਵਾ। ਇਸ ਲਈ ਸਾਧ ਸੰਗਤ ਉਹ ਝੂਠ ਦੇ ਵਿੱਚ ਹੀ ਗਰਸਿਆ ਹੋਇਆ, ਇਸ ਲਈ ਝੂਠ ਨੂੰ ਹਮੇਸ਼ਾ ਸਜ਼ਾ ਹੀ ਮਿਲਣੀ ਆ। ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਲੋਕ ਵਿੱਚ ਵੀ ਦੁੱਖ ਭੋਗਦਾ ਮਨਮੁਖ, ਤੇ ਪ੍ਰਲੋਕ ਦੇ ਵਿੱਚ ਵੀ ਉਹ ਦੁਖੀ ਹੋ ਕੇ ਹੀ ਜਾਂਦਾ, ਭਾਵ ਮਨਮੁਖ ਬੰਦਾ ਬਗਲੇ ਦੀ ਤਰ੍ਹਾਂ ਆ, ਲੋਕ ਪ੍ਰਲੋਕ ਵਿੱਚ ਠੋਕਰਾਂ ਖਾਂਦਾ ਤੇ ਭਾਵ ਸਾਗਰ ਵਿੱਚ ਡੁੱਬ ਜਾਂਦਾ ਹੈ। ਵਾਰ ਤੀਵੀਂ ਤੇ ਪੌੜੀ ਪੰਜਵੀਂ ਵਿੱਚ ਪਾਵਨ ਬਚਨ ਗੁਰਮੁਖ ਤੇ ਮਨਮੁਖ ਦੇ ਪ੍ਰਥਾਏ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ। ਗੁਰਮੁਖ ਸੱਚ ਸੁਲੱਖਣ ਸਭ ਸੁਲੱਖਣ ਸੱਚ ਸੁਹਾਵਾ, ਮਨਮੁਖ ਕੂੜ ਕੁਲੱਖਣ ਸਭ ਕੁਲੱਖਣ ਕੂੜ ਕੁਦਾਵਾ। ਸੱਚ ਸੋਇਨ ਕੂੜ ਕੱਚ ਹੈ, ਕੱਚ ਨ ਕੰਚਨ ਮੁੱਲ ਮੁਲਾਵਾ। ਸੱਚ ਭਾਰਾ ਕੂੜ ਹੌਲੜ, ਪਵੈ ਨ ਰਤਕ ਰਤਨ ਭੁਲਾਵਾ। ਸੱਚ ਹੀਰਾ ਕੂੜ ਫਟਕ ਹੈ, ਜੜੈ ਜੜਾਵ ਨ ਜੁੜੈ ਜੁੜਾਵਾ। ਸੱਚ ਦਾਤਾ ਕੂੜ ਮੰਗਤ, ਦੇਹੋਂ ਰਾਤੀ ਚੋਰ ਸ਼ਾਹ ਮਿਲਾਵਾ। ਸੱਚ ਸਾਬਤ ਕੂੜ ਫਿਰਦਾ ਫਾਵਾ, ਸੱਚ ਸਾਬਤ ਕੂੜ ਫਿਰਦਾ ਫਾਵਾ। ਵੱਖ ਵੱਖ ਦਲੀਲਾਂ ਦੇ ਕੇ ਸੱਚ ਤੇ ਕੂੜ ਦਾ ਨਖੇੜਾ ਕਰਦੇ ਭਾਈ ਗੁਰਦਾਸ ਜੀ। ਗੁਰਮੁਖ ਸੱਚ ਸੁਲੱਖਣਾ ਸਭ ਸੁਲੱਖਣ ਸੱਚ ਸੁਹਾਵਾ। ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਨਾ, ਗੁਰਮੁਖ ਸੱਚ ਦਾ ਰੂਪ ਤੇ ਸ੍ਰੇਸ਼ਟ ਸੋਹਣੇ ਲੱਛਣਾਂ ਵਾਲਾ ਹੈ, ਉਸ ਵਿੱਚ ਸਾਰੇ ਦੇ ਸਾਰੇ ਲੱਛਣ ਬੜੇ ਸੋਹਣੇ ਆ, ਤੇ ਸੱਚੇ ਸੁੱਚੇ ਜੀਵਨ ਵਾਲਾ, ਮਾਲਕ ਦੇ ਚਰਨਾਂ ਵਿੱਚ ਸੋਹਣਾ ਸੁਭਾਏਮਾਨ ਹੁੰਦਾ ਹੈ। ਭਾਵ ਜਿਹੜੇ ਗੁਰਮੁਖ ਜਨ ਨੇ ਉਹ ਸੱਚ ਦਾ ਹੀ ਰੂਪ ਨੇ, ਤੇ ਉਹਨਾਂ ਦੇ ਜੀਵਨ ਦੇ ਜਿਹੜੇ ਲੱਛਣ ਆ ਉਹ ਬਹੁਤ ਵਧੀਆ ਤੇ ਪਿਆਰੇ ਆ। ਇਸ ਲਈ ਗੁਰਮੁਖ ਜਨਾਂ ਨੂੰ ਉਹਨਾਂ ਦੇ ਪੱਲੇ ਸੱਚ ਹੋਣ ਕਰਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਥਾਂ ਮਿਲਦੀ ਹੈ, ਪ੍ਰਭੂ ਦੇ ਚਰਨਾਂ ਵਿੱਚ ਵੀ ਉਹ ਸੁਭਾਏਮਾਨ ਹੁੰਦੇ ਨੇ। ਕਿਉਂਕਿ ਮਨਮੁਖ ਕੂੜ ਕੁਲੱਖਣਾ, ਮਨਮੁਖ ਨੂੰ ਨੇ ਉਹਦੇ ਚਰਨਾਂ ਚ ਥਾਂ, ਸਭ ਕੁਲੱਖਣ ਕੂੜ ਕੁਦਾਵਾ, ਮਨਮੁਖ ਕੂੜ ਦਾ ਰੂਪ ਆ। ਜਿਵੇਂ ਪਹਿਲਾਂ ਦੱਸਿਆ ਕਿ ਜਿਹੜਾ ਗੁਰਮੁਖ ਹੈ ਉਹ ਸੱਚ ਸਰੂਪ ਆ ਤੇ ਸੱਚੇ ਪਰਮਾਤਮਾ ਦੇ ਚਰਨਾਂ ਚ ਉਹਨੂੰ ਥਾਂ ਮਿਲ ਗਈ ਹੈ, ਤੇ ਜਿਹੜਾ ਮਨਮੁਖ ਆ ਕਹਿੰਦੇ ਉਹ ਕੂੜ ਦਾ ਰੂਪ ਹੈ ਤੇ ਖੋਟੇ ਲੱਛਣਾਂ ਵਾਲਾ, ਉਸ ਦੇ ਸਾਰੇ ਲੱਖਣ ਕੁਲੱਖਣ ਹੀ ਆ, ਭੈੜੇ ਹੀ ਆ, ਝੂਠੇ ਤੇ ਖੋਟੇ ਦਾਅਵਿਆਂ ਵਾਲਾ ਆ। ਉਹ ਸੰਸਾਰ ਜਗਤ ਵਿੱਚ ਠੋਕਰਾਂ ਖਾ ਰਿਹਾ ਮਨਮੁਖ, ਤੇ ਬੜੀ ਕਮਾਲ ਦੀ ਗੱਲ ਆਖੀ ਭਾਈ ਗੁਰਦਾਸ ਜੀ ਨੇ, ਕਹਿੰਦੇ ਸੱਚ ਸੋਇਨਾ ਕੂੜ ਕੱਚ ਹੈ, ਜਿਹੜਾ ਸੱਚ ਹੈ ਉਹ ਸੋਨਾ ਹੈ, ਤੇ ਜਿਹੜਾ ਝੂਠ ਆ ਕੂੜ ਆ, ਕਹਿਣ ਲੱਗੇ ਉਹ ਕੱਚ ਦਾ ਰੂਪ ਆ। ਕੱਚ ਨਾ ਕੰਚਨ ਮੁੱਲ ਮੁਲਾਵਾ, ਕੱਚ ਤੇ ਸੋਨੇ ਦੇ ਮੁੱਲ ਦਾ ਮੇਲ ਨਹੀਂ ਹੁੰਦਾ। ਹੁਣ ਆਖੋ ਸੋਨਾ ਤੇ ਕੱਚ ਇੱਕ ਬਰਾਬਰ ਵਿਕ ਜਾਣ, ਇਹ ਨਹੀਂ ਜੇ ਹੋਣਾ। ਜਿਹੜਾ ਸੱਚ ਆ ਉਹ ਸੋਨਾ ਵਾ, ਜਿਹੜਾ ਕੂੜ ਆ ਉਹ ਕੱਚ ਆ, ਤੇ ਕੱਚ ਤੇ ਕੰਚਨ ਭਾਵ ਸੋਨਾ ਤੇ ਕੂੜ ਇੱਕ ਬਰਾਬਰ ਨਹੀਂ ਜੇ ਹੋ ਸਕਦੇ। ਪਰ ਇੱਕ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਵਈਆਂ ਚ ਭੱਟਾਂ ਨੇ ਇੱਕ ਬਚਨ ਆਖਿਆ, ਕਹਿੰਦੇ ਜਦੋਂ ਦੇ ਗੁਰੂ ਰਾਮਦਾਸ ਦੇ ਚਰਨੀ ਲੱਗ ਗਏ ਨਾ, ਹੈਗੇ ਸਾਂ ਅਸੀਂ ਕੱਚ ਵਰਗੇ, ਪਰ ਗੁਰੂ ਰਾਮਦਾਸ ਨੇ ਸਾਨੂੰ ਕੰਚਨ ਬਣਾ ਦਿੱਤਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ। ਰਸਨਾ ਤੋਂ ਗੁਰੂ ਰਾਮਦਾਸ ਦਾ ਨਾਂ ਲਿਆ, ਕਹਿਣ ਲੱਗੇ ਅਸੀਂ ਜ਼ਹਿਰ ਤੋਂ ਅੰਮ੍ਰਿਤ ਬਣ ਗਏ। ਗੁਰੂ ਰਾਮਦਾਸ ਦਾ ਸ਼ਬਦ ਜਪਿਆ, ਅਸੀਂ ਕੱਚ ਤੋਂ ਕੰਚਨ ਹੋ ਗਏ ਹਾਂ, ਅਸੀਂ ਲੋਹੇ ਤੋਂ ਕੀਮਤੀ ਲਾਲ ਬਣ ਗਏ ਹਾਂ। ਜਦੋਂ ਗੁਰੂ ਰਾਮਦਾਸ ਨੇ ਸਾਡੇ ਤੇ ਬਖਸ਼ਿਸ਼ ਦੀ ਨਜ਼ਰ ਫੇਰੀ, ਅਸੀਂ ਪੱਥਰ ਤੋਂ ਮਾਣਕ ਮੋਤੀ ਬਣ ਗਏ ਹਾਂ। ਜਦੋਂ ਗੁਰੂ ਦੇ ਦਿੱਤੇ ਗਿਆਨ ਨੂੰ ਹਿਰਦੇ ਚ ਵਸਾ ਲਿਆ, ਅਸੀਂ ਆਮ ਕਾਠ ਦੀ ਲੱਕੜ ਸੀ ਜਿਹੜੀ ਹੈ ਅਰਿੰਡ ਸਿੰਬਲ ਦੇ ਰੁੱਖ ਵਰਗੇ ਬਣੇ ਸਾਂ, ਅਸੀਂ ਹੁਣ ਚੰਦਨ ਦੇ ਰੁੱਖ ਵਰਗੇ ਬਣ ਗਏ। ਸਭ ਦੁੱਖ ਦਲਿੱਦਰ ਸਾਡੇ ਗੁਰੂ ਨੇ ਸਾਡੇ ਮੁਕਾ ਦਿੱਤੇ ਹੈ। ਅਸੀਂ ਪਸ਼ੂ ਪ੍ਰੇਤਾਂ ਵਰਗੇ ਸਾਂ, ਗੁਰੂ ਨੇ ਸਾਨੂੰ ਦੇਵਤੇ ਬਣਾ ਦਿੱਤਾ। ਉਹ ਕੱਚ ਤੋਂ ਕੰਚਨ, ਜ਼ਹਿਰ ਤੋਂ ਅੰਮ੍ਰਿਤ, ਲੋਹੇ ਤੋਂ ਕੀਮਤੀ ਲਾਲ, ਪੱਥਰ ਤੋਂ ਮਾਣਕ ਮੋਤੀ, ਆਮ ਲੱਕੜ ਤੋਂ ਸਾਨੂੰ ਚੰਦਨ ਬਣਾ ਦਿੰਦਾ, ਪਸ਼ੂਆਂ ਪ੍ਰੇਤਾਂ ਨੂੰ ਦੇਵਤੇ ਕਰ ਦਿੰਦਾ ਜੇ ਉਹਦੀ ਸ਼ਰਨ ਵਿੱਚ ਆ ਜਾਈਏ। ਕੈਸੇ ਪਿਆਰੇ ਬਚਨ ਭੱਟਾ ਨੇ ਸਵਈਆਂ ਚ ਆਖਿਆ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਚ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣ ਸੁਣਿਓ, ਬੇਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸਿਰੀ ਖੰਡ ਸਤਿਗੁਰ ਕੀਓ। ਕਾਠ ਦਾ ਮਤਲਬ ਆਮ ਲੱਕੜ, ਸਿਰੀ ਖੰਡ ਦਾ ਅਰਥ ਹੈ ਚੰਦਨ। ਕਾਠੋਂ ਸਿਰੀ ਖੰਡ ਸਤਿਗੁਰ ਕੀਓ, ਦੁੱਖ ਦਰਿੱਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ। ਜਿਨ੍ਹਾਂ ਨੇ ਗੁਰੂ ਦੇ ਚਰਨ ਪਰਸ ਲਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ, ਉਹ ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣ ਗਏ। ਇਸ ਲਈ ਭਾਈ ਗੁਰਦਾਸ ਜੀ ਕਹਿਣ ਲੱਗੇ, ਸੱਜਣਾ ਜਿਹੜਾ ਸੱਚ ਆ ਉਹ ਸੋਨਾ ਵਾ, ਜਿਹੜਾ ਕੂੜ ਵਾ ਇਹ ਕੱਚ ਵਾ। ਭਾਵ ਸਾਡੇ ਕੋਲ ਕੂੜ ਹੀ ਕੂੜ ਸੀ, ਅਸੀਂ ਗੁਰੂ ਦੀ ਸ਼ਰਨ ਵਿੱਚ ਆਏ, ਸ਼ਬਦ ਦੀ ਕਮਾਈ ਕੀਤੀ, ਸਾਡੇ ਕੋਲ ਸੱਚ ਦਾ ਸੋਨਾ ਆ ਗਿਆ। ਪਰ ਇੱਥੇ ਮਨਮੁਖ ਤੇ ਗੁਰਮੁਖ ਦੀ ਬਾਤ ਦੱਸਦੇ, ਗੁਰਮੁਖ ਸੱਚ ਸਰੂਪ ਹੈ ਸੋਨੇ ਦੀ ਤਰ੍ਹਾਂ, ਮਨਮੁਖ ਕੱਚ ਰੂਪ ਹੈ। ਠੋਕਰਾਂ ਖਾ ਰਹੇ ਹੋ ਮਨਮਤੀਏ ਬੰਦੇ। ਭਾਈ ਗੁਰਦਾਸ ਜੀ ਦਾ ਪ੍ਰਮਾਣ, ਸੱਚ ਸੋਏ ਨਾ ਕੂੜ ਕੱਚ ਹੈ, ਕੱਚ ਨਾ ਕੰਚਨ ਮੁੱਲ ਮਿਲਾਵਾ। ਸੱਚ ਸੋਨਾ ਤੇ ਕੂੜ ਕੱਚ ਦਾ ਰੂਪ ਹੈ, ਕੱਚ ਤੇ ਸੋਨੇ ਦਾ ਮੁੱਲ ਇੱਕ ਬਰਾਬਰ ਨਹੀਂ ਹੋ ਸਕਦਾ। ਅਗਲੀ ਪੰਕਤੀ ਚ ਫੁਰਮਾਨ ਕੀਤਾ, ਸੱਚ ਭਾਰਾ ਕੂੜ ਹੌਲੜਾ, ਪਵੈ ਨ ਰਤਕ ਰਤਨ ਭੁਲਾਵਾ। ਸੱਚ ਭਾਰਾ ਹੈ ਤੇ ਕੂੜ ਹਲਕਾ ਹੈ। ਕਹਿਣ ਲੱਗੇ ਰਤਨ ਦੇ ਭੁਲਾਵੇ ਰਤਕ ਲਾਲੜੀ ਨਹੀਂ ਪੈ ਸਕਦੀ। ਭਾਵ ਕੂੜ ਤੋਲਣਾ ਹੋਵੇ ਤੇ ਜਿਹੜਾ ਕੂੜ ਹੈ ਨਾ ਉਹਨੂੰ ਰੱਤੀਆਂ ਨਾਲ ਨਹੀਂ ਤੋਲਿਆ ਜਾਂਦਾ, ਤੋਲਿਆਂ ਨਾਲ ਨਹੀਂ ਤੋਲਿਆ ਜਾਂਦਾ। ਤੋਲਿਆਂ ਦੇ ਨਾਲ ਤੋਲਣਾ, ਰੱਤੀਆਂ ਦੇ ਨਾਲ, ਮਾਸਿਆਂ ਨਾਲ ਤੋਲਣਾ ਤੇ ਉਹ ਸੱਚ ਹੀ ਤੋਲਣਾ। ਇਸ ਲਈ ਸੱਚ ਭਾਰਾ ਵਾ। ਭਾਰਾ ਦਾ ਮਤਲਬ ਉਹਦੀ ਕੀਮਤ ਜ਼ਿਆਦਾ ਹੈ, ਵੈਲਿਊ ਜ਼ਿਆਦਾ, ਉਹਦੀ ਸਤਿਕਾਰ ਮਾਣ ਉਹਦਾ ਜ਼ਿਆਦਾ ਹੈ। ਇਸ ਲਈ ਫਿਰ ਹੋਰ ਦੱਸਿਆ, ਕਹਿੰਦੇ ਸੱਚ ਹੀਰਾ ਕੂੜ ਫਟਕ ਹੈ, ਜੜੈ ਜੜਾਵ ਨ ਜੁੜੈ ਜੁੜਾਵਾ। ਸੱਚ ਹੀਰਾ ਤੇ ਜਿਹੜਾ ਕੂੜ ਆ ਉਹ ਬਲੌਰ ਆ। ਚਮਕ ਬਲੌਰ ਚ ਵੀ ਬੜੀ ਹੋਊਗੀ, ਪਰ ਜਿਹੜਾ ਬਲੌਰ ਆ ਉਹਦੀ ਕੀਮਤ ਤੇ ਹੀਰੇ ਦੇ ਬਰਾਬਰ ਨਹੀਂ ਨਾ ਹੋ ਸਕਦੀ। ਇਸ ਲਈ ਸੱਚ ਹੀਰਾ ਤੇ ਕੂੜ ਬਲੌਰ ਆ, ਇਹਨਾਂ ਦਾ ਆਪੋ ਵਿੱਚ ਜੜਾਓ ਨਹੀਂ ਜੜੀਦਾ, ਕਿਉਂਕਿ ਇਹਨਾਂ ਦਾ ਜੋੜ ਹੋ ਹੀ ਨਹੀਂ ਸਕਦਾ। ਹੀਰਿਆਂ ਦਾ ਹਾਰ ਹੋਵੇ ਤੇ ਉਹਦੇ ਚ ਬਲੌਰ ਥੋੜੀ ਪਾ ਦੋਗੇ ਹੁਣ ਤੁਸੀਂ, ਇਹ ਤਾਂ ਨਹੀਂ ਨਾ ਹੋ ਸਕਦਾ। ਇਸ ਲਈ ਸੱਚ ਜਿਹੜਾ ਉਹਦੇ ਵਿੱਚ ਕੂੜ ਨਹੀਂ ਰਲ ਸਕਦਾ। ਧਰਮੀ ਬੰਦਿਆਂ ਚ ਮਨਮੁੱਖ ਨਹੀਂ ਰਲ ਸਕਦੇ, ਮਨਮੁੱਖਾਂ ਨੇ ਠੋਕਰਾਂ ਹੀ ਖਾਣੀਆਂ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਵੇਂ ਹੀਰਿਆਂ ਦੇ ਵਿੱਚ ਬਲੌਰ ਨਹੀਂ ਰਲ ਸਕਦੇ, ਹੰਸਾਂ ਦੇ ਵਿੱਚ ਬਗਲੇ ਨਹੀਂ ਰਲ ਸਕਦੇ, ਕਰਤੂਤਾਂ ਉਹਨਾਂ ਦੀਆਂ ਹੋਰ ਨੇ, ਇਸੇ ਤਰ੍ਹਾਂ ਗੁਰਮੁਖਾਂ ਵਿੱਚ ਮਨਮੁੱਖ ਨਹੀਂ ਰਲ ਸਕਦੇ। ਗੁਰਮੁਖਾਂ ਜਿੰਨਾ ਸਤਿਕਾਰ ਮਨਮਤੀਆਂ ਨੂੰ ਨਹੀਂ ਮਿਲ ਸਕਦਾ। ਸੱਚ ਦਾਤਾ ਕੂੜ ਮੰਗਤਾ, ਦੇਹੋ ਰਾਤੀ ਚੋਰ ਸ਼ਾਹ ਮਿਲਾਵਾ। ਕਹਿੰਦੇ ਜਿਹੜਾ ਸੱਚ ਆ ਉਹ ਦਾਤਾ ਆ, ਦਾਨੀ। ਜਿਹੜਾ ਕੂੜ ਆ, ਝੂਠ ਆ, ਉਹ ਭਿਖਾਰੀ ਹੈ। ਦਿਨ ਰਾਤ ਤੇ ਚੋਰ ਸ਼ਾਹ ਦਾ ਮੇਲ ਆ, ਭਾਵ ਰਾਤ ਦੇ ਚੋਰ ਵਾਂਗ ਝੂਠੇ ਲੋਕ ਆ, ਜਿਹੜੇ ਝੂਠੇ ਤੇ ਕੂੜ ਦੇ ਰਸਤੇ ਤੇ ਚੱਲਣ ਵਾਲੇ ਮਨ ਮਤੀਏ, ਉਹ ਕਹਿੰਦੇ ਰਾਤ ਦੇ ਚੋਰ ਵਾਂਗੂ ਆ, ਤੇ ਦਿਨ ਦਾ ਚੌਂਕੜਾ ਮਾਰ ਕੇ ਬੈਠਾ ਸ਼ਾਹ ਆ ਜਿਹੜਾ ਉਹਦੇ ਵਾਂਗੂ ਗੁਰਮੁਖ ਜਨ ਹੈ। ਗੁਰਮੁਖ ਜਨ ਆਹ ਦਿਨੇ ਚੌਂਕੜਾ ਮਾਰ ਕੇ ਬੈਠਾ ਜਿਵੇਂ ਕੋਈ ਸ਼ਾਹ ਤੇ ਉਹਦੇ ਨਾਲ ਲੋਕ ਵੀ ਆਹ ਲੈਣਾ ਜੀ ਆਹ ਲੈਣਾ ਜੀ, ਉਹ ਸਾਰਿਆਂ ਨੂੰ ਸੌਦਾ ਦੇ ਰਿਹਾ ਸ਼ਾਹ। ਤੇ ਜਿਹੜਾ ਚੋਰ ਆ ਉਹ ਰਾਤ ਬਰਾਤੇ ਲੋਕਾਂ ਦੇ ਘਰਾਂ ਚ ਚੋਰੀਆਂ ਕਰਦਾ ਫਿਰਦਾ ਚੋਰਾਂ ਵਾਂਗੂ। ਮਨਮੁਖ ਚੋਰ ਤੇ ਗੁਰਮੁਖ ਸ਼ਾਹ। ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਗੁਰਮੁਖ ਜਾਣਿਆ ਉਹ ਸ਼ਰਨ ਆਇਆਂ ਨੂੰ ਸੰਗਤ ਵਿੱਚ ਆਇਆਂ ਨੂੰ ਸੱਚ ਦੇ ਨਾਲ ਨਾਮ ਨਾਲ ਸਿਮਰਨ ਨਾਲ ਬੰਦਗੀ ਸ਼ੁਭ ਗੁਣਾਂ ਨਾਲ ਜੋੜਦੇ ਆ। ਤੇ ਜਿਹੜੇ ਮਨਮਤੀ ਹੈ ਉਹ ਚੋਰੀ ਠੱਗੀ ਯਾਰੀ ਤੇ ਵਿਸ਼ੇ ਵਕਾਰ ਧੋਖਾ ਫਰੇਬ ਤੇ ਛਾਲ ਕਪਟ ਮਨਮੁੱਖਾਂ ਦੇ ਕੋਲ ਹੈ, ਠੋਕਰਾਂ ਖਾ ਰਹੇ ਮਨਮੁੱਖ। ਸੱਚ ਸਾਬਤ ਕੂੜ ਫਿਰਦਾ ਫਾਵਾ। ਸੱਚ ਜਿਹੜਾ ਹੈ ਉਹ ਸਾਬਤ ਹੈ, ਸਬੂਤਾ ਹੈ ਸੱਚ ਹੈ ਜਿਹੜਾ, ਕਿਉਂਕਿ ਟਿਕਾਓ ਵਾਲਾ ਸਥਿਰ ਵਾਲਾ ਇੱਕ ਜਗ੍ਹਾ ਦੇ ਉੱਤੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਹੋਇਆ। ਗੁਰਮੁਖ ਸੱਚ ਸਰੂਪ ਨੇ, ਗੁਰੂ ਦੇ ਚਰਨਾਂ ਵਿੱਚ ਟਿਕੇ। ਤੇ ਜਿਹੜਾ ਕੂੜ ਆ ਫਿਰਦਾ ਫਾਵਾ, ਥਾਂ ਥਾਂ ਦੇ ਉੱਤੇ ਭਟਕਦਾ ਫਿਰਦਾ, ਥਾਂ ਥਾਂ ਦੀਆਂ ਫਾਹੀਆਂ ਵਿੱਚ ਫਸਦਾ ਫਿਰਦਾ ਕੂੜ। ਇਸੇ ਤਰ੍ਹਾਂ ਜਿਹੜੇ ਮਨਮੁਖ ਆ ਕਦੇ ਕਿਤੇ ਬੇਇੱਜ਼ਤੀ ਕਰਾਉਂਦੇ ਫਿਰਦੇ, ਕਦੇ ਕਿਤੇ ਠੋਕਰਾਂ ਖਾਂਦੇ ਫਿਰਦੇ, ਕਦੇ ਕਿਤੇ ਭਟਕ ਰਹੇ ਕਦੇ ਕਿਤੇ ਭਟਕ ਰਹੇ, ਜਿਹੜਾ ਸੱਚ ਆ ਕੇਵਲ ਗੁਰੂ ਦੇ ਚਰਨਾਂ ਵਿੱਚ ਆ। ਭਾਵ ਗੁਰਮੁਖ ਜਨ ਸੱਚੇ ਸੁੱਚੇ ਜੀਵਨ ਵਾਲੇ ਨੇ, ਉਹ ਗੁਰੂ ਦੇ ਚਰਨਾਂ ਵਿੱਚ ਸਚਿਆਰੇ ਬਣ ਕੇ ਬੈਠੇ ਆ ਤੇ ਸਤਿਗੁਰ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਨੇ। ਜਿਹੜਾ ਮਨਮੁਖ ਆ ਉਹ ਵਿਸ਼ਿਆਂ ਵਿਕਾਰਾਂ ਵਿੱਚ ਕੂੜ ਦੇ ਵਿੱਚ ਹੀ ਤੁਰਿਆ ਫਿਰਦਾ ਤੇ ਕੂੜ ਜਿਹੜਾ ਉਹ ਠੋਕਰਾਂ ਹੀ ਖਾਂਦਾ ਫਿਰਦਾ, ਇਸ ਲਈ ਭਟਕਦਾ 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 ਜ਼ਿੰਦਗੀ ਭਾਵ ਸਾਗਰ ਦਾ ਬੇੜਾ ਸੰਸਾਰ ਸਮੁੰਦਰ ਵਿੱਚ ਮਨਮੁਖ ਕੂੜ ਦੇ ਉੱਤੇ ਚੱਲ ਕੇ ਡੋਬ ਲੈਂਦਾ ਹੈ। ਗੁਰਮੁਖ ਸੱਚ ਦੇ ਰਸਤੇ ਤੇ ਚੱਲ ਕੇ ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਆਪਣੀ ਜ਼ਿੰਦਗੀ ਦਾ ਬੇੜਾ ਭਾਵ ਸਾਗਰ ਤੋਂ ਪਾਰ ਕਰ ਲੈਂਦੇ ਨੇ। ਇਸ ਲਈ ਸਾਨੂੰ ਗੁਰਮੁਖ ਬਣਨ ਦੀ ਪ੍ਰੇਰਨਾ ਤੇ ਗੁਰਮਤ ਗਾਡੀ ਰਾਹ ਤੇ ਚੱਲਣ ਦੀ ਪ੍ਰੇਰਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੰਦਿਆਂ ਆਖਿਆ ਕਿ ਸੰਸਾਰ ਜਗਤ ਵਿੱਚ ਸੱਜਣਾ ਕੂੜ ਦਾ ਰਸਤਾ ਛੱਡ ਕੇ ਸੱਚ ਦੇ ਗਾਡੀ ਰਾਹ ਦੇ ਉੱਤੇ ਚੱਲਣਾ, ਤਾਂ ਕਿ ਮਾਲਕ ਦੀ ਹਜ਼ੂਰੀ ਵਿੱਚ ਪ੍ਰਭੂ ਚਰਨਾਂ ਵਿੱਚ ਅਸੀਂ ਪ੍ਰਵਾਨ ਹੋ ਜਾਈਏ।